ਸਤਿਗੁਰਾਂ ਦੀ ਨਿੱਘੀ ਗੋਦ ਵਿੱਚ ਜੁੜ ਕੇ ਬੈਠੀ ਗੁਰੂ ਰੂਪ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿੱਚ ਸਾਨੂੰ ਸਿਮਰਨ ਦੀ ਇਤਨੀ ਮਹਾਨਤਾ ਦਰਸਾਈ ਗਈ ਹੈ, ਜਿਸ ਨੂੰ ਪੜ੍ਹ ਸੁਣ ਕੇ ਅਸੀਂ ਸਿਮਰਨ ਕਰਨ ਦਾ ਉਪਰਾਲਾ ਵੀ ਕਰਦੇ ਹਾਂ, ਪਰ ਉਹਦੇ ਉਹ ਸਾਰਥਿਕ ਨਤੀਜੇ ਨਹੀਂ ਨਿਕਲਦੇ ਜਿਨ੍ਹਾਂ ਵੱਲ ਕਿ ਗੁਰਬਾਣੀ ਸਾਨੂੰ ਇਸ਼ਾਰਾ ਕਰਦੀ ਹੈ। ਇਹਦਾ ਕਾਰਨ ਸਾਡੀ ਸਿਮਰਨ ਸਾਧਨਾ ਵਿੱਚ ਕੋਈ ਕਮੀ ਹੋ ਸਕਦੀ ਹੈ। ਸੋ ਸਤਿਗੁਰਾਂ ਨੇ ਗੁਰਬਾਣੀ ਰਾਹੀਂ ਹੀ ਸਾਨੂੰ ਸਿਮਰਨ ਕਰਨ ਦੀ ਮਹੱਤਵਪੂਰਨ ਯੁਕਤੀ ਦੱਸੀ ਹੈ, ਜਿਸ ਨਾਲ ਸਿਮਰਨ ਵਿੱਚ ਸਾਡਾ ਮਨ ਜੁੜੇ ਅਤੇ ਅਸੀਂ ਉਸ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣ ਸਕੀਏ। ਉਹ ਕੀ ਹੈ? ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਪਾਏ। ਸੋ ਸਿਮਰਨ ਵਿੱਚ ਧਿਆਨ ਦੀ ਵਿਸ਼ੇਸ਼ ਮਹੱਤਤਾ ਹੈ, ਇਸ ਲਈ ਇਹਦੀ ਬਾਬਤ ਦੀਰਘ ਵਿਚਾਰ ਦੀ ਲੋੜ ਹੈ। ਜਦ ਅਸੀਂ ਕਿਸੇ ਗੱਲ ਜਾਂ ਚੀਜ਼ ਵੱਲ ਧਿਆਨ ਦਿੰਦੇ ਹਾਂ ਤਾਂ ਸਾਡੇ ਮਨ ਦਾ ਉਸ ਨਾਲ ਸੰਬੰਧ ਜਾਂ ਮੇਲ ਬਣ ਜਾਂਦਾ ਹੈ, ਅਸੀਂ ਉਸ ਨਾਲ ਲੇਵਾ ਦੇਵੀ ਕਰਦੇ ਹਾਂ, ਉਹਦਾ ਚੰਗਾ ਜਾਂ ਮਾੜਾ ਅਸਰ ਕਬੂਲਦੇ ਹਾਂ। ਜਿਸ ਚੀਜ਼ ਜਾਂ ਗੱਲ ਵਿੱਚ ਸਾਡੀ ਦਿਲਚਸਪੀ ਨਾ ਹੋਵੇ ਉਹਦੇ ਵਿੱਚ ਸਾਡਾ ਧਿਆਨ ਹੀ ਨਹੀਂ ਖੁੱਭਦਾ ਅਤੇ ਸਾਡੇ ਉੱਤੇ ਉਹਦਾ ਉਪਰਾ ਜਿਹਾ ਹੀ ਅਸਰ ਹੁੰਦਾ ਹੈ। ਦੂਜੇ ਲਫਜ਼ਾਂ ਵਿੱਚ ਉਹਦੇ ਨਾਲ ਮੇਲ, ਸੰਗਤ, ਸਾਂਝ ਜਾਂ ਫਿਰ ਲੇਵਾ ਦੇਵੀ ਨਹੀਂ ਹੋ ਸਕਦੀ। ਕੁਝ ਉਦਾਹਰਨਾਂ ਦੁਆਰਾ ਇਸ ਗੱਲ ਨੂੰ ਦਰਸਾਇਆ ਜਾਂਦਾ ਹੈ। ਸਾਡੇ ਘਰਾਂ ਦੇ ਵਿੱਚ ਰੇਡੀਓ ਜਾਂ ਟੇਪ ਰਿਕਾਰਡਰ ਰਾਹੀਂ ਕੀਰਤਨ, ਪਾਠ ਆਦਿ ਹੋ ਰਿਹਾ ਹੁੰਦਾ ਹੈ, ਪਰ ਘਰ ਦੇ ਮੈਂਬਰ ਆਪਣੇ ਘਰੋਗੀ 'ਚ ਮੇਲਿਆਂ ਵਿੱਚ ਇੰਨੇ ਗਲਤਾਨ ਹੁੰਦੇ ਹਨ ਜਾਂ ਫਿਰ ਗੱਲਾਂ ਬਾਤਾਂ ਦੇ ਵਿੱਚ ਹੀ ਮਸਤ ਹੁੰਦੇ ਹਨ। ਇਸ ਤਰ੍ਹਾਂ ਜਦ ਅਸੀਂ ਖੁਦ ਪਾਠ ਜਾਂ ਸਿਮਰਨ ਕਰਦੇ ਹਾਂ ਤਾਂ ਸਾਡੀ ਚੇਤਨਤਾ, ਸਾਡਾ ਧਿਆਨ ਹੋਰ ਅਨੇਕ ਚਿੰਤਨ ਵਿੱਚ ਲੱਗੀ ਹੁੰਦੀ ਹੈ, ਜਿਸ ਕਰਕੇ ਸਾਡਾ ਧਿਆਨ ਗੁਰਬਾਣੀ ਵੱਲ ਨਹੀਂ ਹੁੰਦਾ। ਆਮ ਸੰਗਤ ਦੀ ਵੀ ਇਹੀ ਸ਼ਿਕਾਇਤ ਹੈ ਕਿ ਜੀ ਸਿਮਰਨ ਵਿੱਚ ਮਨ ਨਹੀਂ ਟਿਕਦਾ। ਹੁਣ ਜਦੋਂ ਸਾਡੀ ਚੇਤਨਤਾ ਜਾਂ ਧਿਆਨ ਗੁਰਬਾਣੀ ਅਤੇ ਸਿਮਰਨ ਵੱਲ ਨਾ ਹੋਵੇ ਤਾਂ ਉਸ ਵੇਲੇ ਅਸੀਂ ਗੁਰਬਾਣੀ ਦੀ ਸੰਗਤ ਨਹੀਂ ਕਰ ਰਹੇ ਹੁੰਦੇ। ਇਸ ਕਰਕੇ ਸਾਡਾ ਗੁਰਬਾਣੀ ਦੇ ਅੰਤਰੀਵ ਆਤਮਿਕ ਭਾਵਾਂ ਨਾਲ ਸੰਗ ਨਹੀਂ ਹੁੰਦਾ, ਮੇਲ ਨਹੀਂ ਹੁੰਦਾ। ਇਸ ਤਰ੍ਹਾਂ ਉੱਚੀ ਸੁੱਚੀ ਇਲਾਹੀ ਗੁਰਬਾਣੀ ਦੀ ਸੰਗਤ ਨਹੀਂ ਹੁੰਦੀ ਅਤੇ ਨਤੀਜੇ ਵਜੋਂ ਅਸੀਂ ਗੁਰਬਾਣੀ ਦੀ ਪਾਰਸ ਕਲਾ ਤੋਂ ਵਾਂਝੇ ਰਹਿੰਦੇ ਹਾਂ। ਪੜ੍ਹੀਐ ਗੁਣੀਐ ਨਾਮ ਸਭ ਸੁਣੀਐ, ਅਨੁਭਉ ਭਾਉ ਨਾ ਦਰਸੈ, ਲੋਹਾ ਕੰਚਨ ਹਿਰਨ ਹੋਏ ਕੈਸੇ, ਜੋ ਪਾਰਸੇ ਨਾ ਪਰਸੈ। ਸੋ ਚੇਤਨਤਾ ਜਾਂ ਧਿਆਨ ਤੋਂ ਬਗੈਰ ਜੋ ਕੁਝ ਵੀ ਅਸੀਂ ਕਰਮ ਧਰਮ ਕਰਦੇ ਹਾਂ ਉਹ ਸਭ ਬੇਧਿਆਨੇ ਜਾਂ ਗੈਰ ਹਾਜ਼ਰੀ ਵਿੱਚ ਕਰਦੇ ਹਾਂ, ਇਸ ਲਈ ਅਸੀਂ ਸਾਧ ਸੰਗਤ ਜਾਂ ਸਤਸੰਗਤ ਤੋਂ ਪੂਰਾ ਲਾਭ ਨਹੀਂ ਲੈਂਦੇ ਅਤੇ ਗੁਰਬਾਣੀ ਦੇ ਪਾਠ, ਕੀਰਤਨ ਅਤੇ ਸਿਮਰਨ ਦੇ ਆਤਮਿਕ ਲਾਹੇ ਤੋਂ ਅਸੀਂ ਵਾਂਝੇ ਰਹਿੰਦੇ ਹਾਂ। ਇਹੀ ਕਾਰਨ ਹੈ ਕਿ ਪਿਛਲੇ ਜ਼ਮਾਨੇ ਨਾਲੋਂ ਅੱਜ ਕੱਲ੍ਹ ਬਹੁਤ ਜ਼ਿਆਦਾ ਧਰਮ, ਧਰਮ ਗ੍ਰੰਥ, ਧਰਮ ਮੰਦਰ, ਧਰਮ ਪ੍ਰਚਾਰ, ਸਤਸੰਗ, ਪਾਠ, ਪੂਜਾ, ਕੀਰਤਨ, ਜਪ, ਤਪ, ਕਰਮ, ਕਿਰਿਆ, ਇਹਨਾਂ ਦੇ ਬਾਵਜੂਦ ਸਾਡੀ ਮਾਨਸਿਕ ਅਤੇ ਆਤਮਿਕ ਅਵਸਥਾ ਦੇ ਵਿੱਚ ਪਰਿਵਰਤਨ ਨਹੀਂ ਆਉਂਦਾ, ਬਲਕਿ ਸਾਡੀ ਮਾਨਸਿਕ ਦਸ਼ਾ ਅੱਗੇ ਤੋਂ ਵੀ ਨਿੱਗਰਦੀ ਜਾਂਦੀ ਹੈ। ਪੰਡਿਤ ਪੜ੍ਹੇ ਸਾਧਨਾ ਪਾਵੇ, ਦੂਜੇ ਭਾਏ ਮਾਇਆ ਮਨ ਭਰਮਾਵੇ, ਰਹਿ ਤਵਰ ਕਛਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ, ਪੜ੍ਹੇ ਸੁਨੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ, ਹਿਰਦੇ ਕਪਟ ਮੁਖ ਗਿਆਨੀ, ਝੂਠੇ ਕਹਾਂ ਬਿਲੋ ਵਸਪਾਨੀ। ਚੇਤਨਤਾ ਜਾਂ ਧਿਆਨ ਤੋਂ ਬਗੈਰ ਸਾਡਾ ਜੀਵਨ ਨਿਰਜੀਵ ਜਾਂ ਦੂਸਰੀਆਂ ਮਾਦਾ ਚੀਜ਼ਾਂ ਵਰਗਾ ਹੈ। ਸੋ ਜੀਵਾਂ ਦਾ ਆਪਸ ਦੇ ਵਿੱਚ ਸੂਖਮ ਮਾਨਸਿਕ ਅਤੇ ਆਤਮਿਕ ਸਤਾ ਅਤੇ ਮੇਲ ਮਿਲਾਪ ਸੰਗਤ, ਸਾਂਝ ਜਾਂ ਲੇਵਾ ਦੇਵੀ ਧਿਆਨ ਤੋਂ ਬਿਨਾਂ ਨਹੀਂ ਹੋ ਸਕਦੀ। ਮਿਲੀਐ ਮਿਲਿਆ ਨਾ ਮਿਲੈ, ਮਿਲੇ ਮਿਲਿਆ ਜੇ ਹੋਏ ਅੰਤਰ ਆਤਮੇ ਜੋ ਮਿਲੇ ਮਿਲਿਆ ਕਹੀਏ ਸੋਏ ਜੋ ਦਿਲ ਮਿਲਿਆ ਸੋ ਮਿਲ ਰਿਹਾ ਮਿਲਿਆ ਕਹੀਏ ਰੇ ਸੋਏ ਜੇ ਬਹੁਤੇਰਾ ਲੋਚੀਏ ਬਾਤੀ ਮੇਲ ਨਾ ਹੋਏ ਇਨਸਾਨ ਅਤੇ ਜਾਨਵਰਾਂ ਦੇ ਵਿੱਚ ਦੂਸਰੀਆਂ ਜੋ ਜੂਨਾਂ ਹਨ ਉਹਨਾਂ ਦੇ ਵਿੱਚ ਇਸੇ ਚੇਤਨਤਾ ਦਾ ਹੀ ਅੰਤਰ ਹੈ ਇਨਸਾਨਾਂ ਵਿੱਚ ਇਹ ਚੇਤਨਤਾ ਇਹ ਕੌਂਸ਼ੀਅਸਨੈਸ ਅਤ ਤੀਖਣ ਤੀਬਰ ਅਤੇ ਸੂਖਮ ਭਾਵਨਾਵਾਂ ਵਾਲੀ ਹੁੰਦੀ ਹੈ ਜਿਸ ਕਰਕੇ ਸੰਗਤ ਦੁਆਰਾ ਉੱਚੀਆਂ ਸੁੱਚੀਆਂ ਆਤਮਿਕ ਪ੍ਰੇਮ ਭਾਵਨਾਵਾਂ ਨੂੰ ਗ੍ਰਹਿਣ ਕਰਕੇ ਉਹਦਾ ਰੰਗ ਰਸ ਮਾਣ ਸਕਦੇ ਹਨ ਪਰ ਜਾਨਵਰਾਂ ਵਿੱਚ ਇਹ ਚੇਤਨਤਾ ਬੜੀ ਨੀਵੀਂ ਮੋਟੀ ਠੁੱਲੀ ਹੁੰਦੀ ਹੈ ਜੋ ਕਿ ਸੂਖਮ ਆਤਮਿਕ ਭਾਵਨਾਵਾਂ ਨੂੰ ਗ੍ਰਹਿਣ ਕਰਨ ਤੋਂ ਅਸਮਰਥ ਹੈ ਸਾਡੀ ਦਿਲਚਸਪੀ ਅਨੁਸਾਰ ਹੀ ਸਾਡੇ ਮਨ ਦਾ ਧਿਆਨ ਖਿੱਚਿਆ ਜਾਂਦਾ ਹੈ ਜਨਮਾਂ ਜਨਮਾਂ ਤੋਂ ਕਿਉਂਕਿ ਸਾਡਾ ਮਨ ਇਲਾਹੀ ਮੰਡਲ ਤੋਂ ਟੁੱਟਿਆ ਹੋਇਆ ਹੈ ਅਤੇ ਮਾਇਕੀ ਮੰਡਲ ਵਿੱਚ ਗਲਤਾਨ ਹੋ ਕੇ ਸੂਖਮ ਪ੍ਰੇਮ ਭਾਵਨਾਵਾਂ ਨੂੰ ਗ੍ਰਹਿਣ ਕਰਨ ਤੋਂ ਅਸਮਰਥ ਹੋ ਚੁੱਕਾ ਹੈ ਦੈਵੀ ਚੇਤਨਤਾ ਤੋਂ ਬਗੈਰ ਸਾਡੀ ਚੇਤਨਤਾ ਜਾਨਵਰਾਂ ਵਰਗੀ ਹੀ ਠੁੱਲੀ ਅਤੇ ਮਾਦੀ ਹੋ ਚੁੱਕੀ ਹੈ ਜੋ ਨਾ ਸੁਣੇ ਜਸ ਪਰਮਾਨੰਦਾ ਪਸ਼ੁ ਪੰਖੀ ਤ੍ਰਿਗਦ ਜੋਨ ਤੇ ਮੰਦਾ ਕਰਤੂਤ ਪਸ਼ੂ ਕੀ ਮਾਨਸ ਜਾਤ ਬਿਨ ਸੰਗਤੀ ਸਭ ਐਸੇ ਰਹੇ ਜੈਸੇ ਪਸ਼ੁ ਢੋਰ ਜਿਹਵਾ ਇੰਦਰੀ ਸਾਧ ਲੁਭਾਨਾ ਪਸ਼ੂ ਭਏ ਨਹੀਂ ਮਿਟੇ ਨਿਸਾਨਾ ਸਾਧ ਸੰਗਤ ਕਬੂ ਨੀ ਕੀਨੀ ਰਚਿਓ ਧੰਦੇ ਝੂਠ ਸਵਾਨ ਸੂਕਰ ਬਾਇਸ ਜਿਵੇਂ ਭਟਕਤ ਚਾਲਿਓ ਊਠ ਮਨਮੁਖ ਅੰਧਲੇ ਗੁਰਮਤ ਨਾ ਪਾਈ ਪਸ਼ੂ ਭਏ ਅਭਿਮਾਨ ਨਾ ਜਾਈ ਮਨਮੁਖ ਵਿਣ ਨਾਵੇਂ ਕੁੜਿਆਰ ਫਿਰੇ ਬੇਤਾਲਿਆ ਪਸ਼ੂ ਮਾਨਸ ਚਮ ਪਲੇਟੇ ਅੰਦਰੋਂ ਕਾਲਿਆ ਸੋ ਸਾਡੀ ਪਸ਼ੂ ਬਿਰਤੀ ਜਾਂ ਨੀਵੀਂ ਚੇਤਨਤਾ ਨੂੰ ਬਦਲਣ ਲਈ ਅਥਵਾ ਇਹਨੂੰ ਉਚੇਰਾ ਚੰਗੇਰਾ ਅਤੇ ਆਤਮ ਪਰਾਇਣ ਕਰਨ ਲਈ ਗੁਰਬਾਣੀ ਦੇ ਵਿੱਚ ਸਾਨੂੰ ਜੋ ਸਾਧਨ ਜਾਂ ਯੁਕਤੀ ਦੱਸੀ ਗਈ ਹੈ ਉਹ ਕੀ ਹੈ ਸਤ ਸੰਗਤ ਅਥਵਾ ਸਾਧ ਸੰਗਤ ਵਿੱਚ ਸਿਮਰਨ ਕਰਨਾ ਸਾਧੂ ਕੇ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਜੋ ਜੋ ਜਪੈ ਤਿਸਕੀ ਗਤ ਹੋਏ ਸਾਧ ਸੰਗ ਪਾਵੈ ਜਨ ਕੋਏ ਪਸ਼ੂ ਪ੍ਰੇਤ ਮੁਗਧ ਪਾਥਰ ਕੋ ਤਾਰੈ ਕਰ ਕਿਰਪਾ ਅੰਤਰ ਉਰਦਾਰੈ ਉਠਤ ਬੈਠਤ ਹਰ ਭਜੋ ਸਾਧੂ ਸੰਗ ਪ੍ਰੀਤ ਨਾਨਕ ਦੁਰਮਤ ਛੁੱਟ ਗਈ ਪਾਰ ਬ੍ਰਹਮ ਬਸੇ ਚੀਤ ਜਿਉਂ ਛੂ ਪਾਰਸ ਮਨੂਰ ਭਏ ਕੰਚਨ ਤਿਉਂ ਪਤਿਤ ਜਨ ਮਿਲ ਸੰਗਤੀ ਸੁਧ ਹੋਵਤ ਗੁਰਮਤੀ ਸੁਧ ਹਾਦੋ ਗੁਰਮੁਖ ਸੁਖ ਫਲ ਸਾਧ ਸੰਗ ਪਸ਼ੂ ਪ੍ਰੇਤ ਪਤਿਤ ਨਿਸਤਾਰੇ ਸੋ ਧਿਆਨ ਕੀ ਹੈ ਕਿਸੇ ਖਿਆਲ ਨੂੰ ਇੱਕ ਨੁਕਤੇ ਉੱਤੇ ਇਕਾਗਰ ਕਰਨ ਨੂੰ ਧਿਆਨ ਜਾਂ ਸੁਰਤੀ ਬਿਰਤੀ ਕਿਹਾ ਗਿਆ ਹੈ ਮਾਇਕੀ ਅਤੇ ਆਤਮਿਕ ਤਰੱਕੀ ਜਾਂ ਕਾਮਯਾਬੀ ਲਈ ਧਿਆਨ ਅਤ ਲਾਜ਼ਮੀ ਹੈ ਜਿੰਨਾ ਡੂੰਘਾ ਜਿੰਨਾ ਇਕਾਗਰ ਜਿੰਨਾ ਇੱਕ ਸੂਈ ਅਤੇ ਤੀਖਣ ਧਿਆਨ ਕਿਸੇ ਕਾਰਜ ਵਿੱਚ ਅਸੀਂ ਲਾਵਾਂਗੇ ਓਨਾ ਹੀ ਉਹ ਕਾਰਜ ਸੋਹਣਾ ਸਾਰਥਿਕ ਅਤੇ ਲਾਭਵੰਦ ਹੋਏਗਾ ਧਿਆਨ ਦਿੱਤੇ ਬਗੈਰ ਸਾਡੀ ਕੋਈ ਵੀ ਵਿਉਂਤ ਕੋਈ ਸੋਚ ਵਿਚਾਰ ਸਾਡਾ ਕੋਈ ਕਾਰਜ ਸਿਰੇ ਨਹੀਂ ਚੜ੍ਹ ਸਕਦਾ ਉਪਰੇ ਜਿਹੇ ਮਨ ਨਾਲ ਕੀਤੇ ਹੋਏ ਸਭ ਕਾਰਜ ਅਧੂਰੇ ਗਲਤ ਲਾਭਹੀਣ ਦੁੱਖਦਾਈ ਜਾਂ ਹਾਨੀਕਾਰਕ ਹੋ ਸਕਦੇ ਹਨ ਇਸ ਤਰ੍ਹਾਂ ਧਿਆਨ ਤੋਂ ਬਗੈਰ ਕੀਤੇ ਹੋਏ ਧਾਰਮਿਕ ਪਾਠ ਪੂਜਾ ਅਤੇ ਕਰਮ ਕਿਰਿਆ ਵੀ ਫੋਕੇ ਰਸਹੀਣ ਭਾਵਨਾਹੀਣ ਲਾਭਹੀਣ ਅਤੇ ਮੁਰਦਾ ਸਾਧਨ ਹੀ ਬਣ ਕੇ ਰਹਿ ਜਾਂਦੇ ਹਨ ਸੁਲਤਾਨਪੁਰ ਵਿਖੇ ਗੁਰੂ ਨਾਨਕ ਸਾਹਿਬ ਜੀ ਦਾ ਕਾਜ਼ੀਆਂ ਨਾਲ ਜੋ ਬੇਧਿਆਨੀ ਨਮਾਜ਼ ਵਿੱਚ ਸ਼ਾਮਲ ਨਾ ਹੋਣ ਦੀ ਸਾਖੀ ਹੈ ਉਹ ਇਸੇ ਗੱਲ ਦੀ ਲਿਖਾਇਕ ਹੈ ਕਿ ਧਿਆਨ ਤੋਂ ਬਗੈਰ ਸਾਡੇ ਸਾਰੇ ਧਾਰਮਿਕ ਕਰਮ ਕਿਰਿਆ ਨਿਸਫਲ ਹਨ ਜਿਨ ਕੋ ਪ੍ਰੀਤ ਹਿਰਦੈ ਹਰ ਨਾਹੀਂ ਤਿੰਨ ਕੂਰੇ ਗੰਢਨ ਗੰਢੇ ਜੋ ਦੂਜੇ ਪਾਏ ਸਾਕਤ ਕਾਮਨਾ ਅਰਥ ਦੁਰਗੰਧ ਸਰੇਮ ਦੇ ਸੋ ਨਿਫਲ ਸਭ ਅਗਿਆਨ ਜਿਸਨੋਂ ਪ੍ਰਤੀਤ ਹੋਵੇ ਤਿਸਕਾ ਗਾਵਿਆ ਥਾਏ ਪਵੇ ਸੋ ਪਾਵੈ ਦਰਗੈ ਮਾਨ ਜੋ ਬਿਨ ਪ੍ਰਤੀਤੀ ਕਪਟੀ ਕੂੜੀ ਕੂੜੀ ਅੱਖੀ ਮੀਟ ਦੇ ਉਨਕਾ ਉੱਤਰ ਜਾਏਗਾ ਝੂਠਾ ਗੁਮਾਨ। ਸੋ ਟੈਲੀਫੋਨ ਰਾਹੀਂ ਜਿਵੇਂ ਗੱਲ ਕਰਨ ਜਾਂ ਮੇਲਜੋਲ ਕਰਨ ਲਈ ਕਿਸੇ ਖਾਸ ਨੰਬਰ ਦਾ ਮੇਲ ਹੋਣਾ ਜ਼ਰੂਰੀ ਹੈ। ਜੇਕਰ ਉਹ ਨੰਬਰ ਨਾ ਮਿਲੇ ਜਾਂ ਰਿਸੀਵਰ ਨਾ ਚੁੱਕਿਆ ਜਾਏ ਤਾਂ ਦੋਹਾਂ ਧਿਰਾਂ ਵਿਚਕਾਰ ਗੱਲਬਾਤ ਨਹੀਂ ਹੁੰਦੀ, ਸਾਂਝ ਨਹੀਂ ਹੁੰਦੀ, ਲੇਵਾ ਦੇਵੀ ਨਹੀਂ ਹੁੰਦੀ, ਵਣਜ ਵਪਾਰ ਨਹੀਂ ਹੁੰਦਾ। ਐਨ ਇਸੇ ਤਰ੍ਹਾਂ ਜੇਕਰ ਪਾਠ ਪੂਜਾ ਭਜਨ ਬੰਦਗੀ ਕਰਦਿਆਂ ਵੀ ਸਾਡਾ ਮਨ ਜਾਂ ਧਿਆਨ ਸਾਵਧਾਨ ਇਕਾਗਰ ਚੀਤ ਨਹੀਂ ਤਾਂ ਗੁਰਬਾਣੀ ਦੇ ਅੰਤਰੀਬ ਡੂੰਘੇ ਅਤੇ ਅਤ ਸੂਖਮ ਭਾਵਾਂ ਤੋਂ ਅਸੀਂ ਵਾਂਝੇ ਰਹਿੰਦੇ ਹਾਂ ਅਤੇ ਗੁਰਬਾਣੀ ਜਾਂ ਸਿਮਰਨ ਦੀ ਪਾਰਸ ਕਲਾ ਸਾਡੇ 'ਤੇ ਨਹੀਂ ਵਰਤ ਸਕਦੀ। ਸੋ ਗੁਰਬਾਣੀ ਵਿੱਚ ਇਸੇ ਕਰਕੇ ਸਾਨੂੰ ਵਾਰ ਵਾਰ ਪ੍ਰੇਰਨਾ ਦੁਆਰਾ ਤਾਕੀਦੀ ਹੁਕਮ ਕੀਤਾ ਗਿਆ ਹੈ, ਇੱਕ ਮਨ ਇੱਕ ਧਿਆਈ ਹੈ, ਮਨ ਕੀ ਲਾਹੇ ਪ੍ਰਾਨ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ, ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਪਾਏ, ਇੱਕ ਚਿੱਤ ਇੱਕ ਮਨ ਧਿਆਏ ਸੁਆਮੀ, ਲਾਏ ਪ੍ਰੀਤ ਪਿਆਰੋ, ਨਾਨਕ ਵਾਹ ਵਾਹ ਜੋ ਮਨ ਚਿੱਤ ਕਰੈ, ਤਿਸ ਜਮ ਕੰਕਰ ਨੇੜ ਨਾ ਆਵੇ, ਇੱਕ ਮਨ ਇੱਕ ਅਰਾਧਨਾ, ਗੁਰਮਤਿ ਆਪ ਗਵਾਏ ਸੁਹੇਲੇ, ਕੁਰਬਾਣੀ ਤਿਨਾ ਗੁਰਸਿੱਖਾਂ, ਹੋਏ ਇੱਕ ਮਨ ਗੁਰ ਜਾਪ ਜਪੰਦੇ। ਸੋ ਧਿਆਨ ਜਾਂ ਇਕਾਗਰਤਾ ਤੋਂ ਬਿਨਾਂ ਸਾਡੇ ਮਨ ਦੀ ਹਾਲਤ ਦੀ ਗੁਰਬਾਣੀ ਦੇ ਵਿੱਚ ਇਉਂ ਤਾੜਨਾ ਕੀਤੀ ਗਈ ਹੈ, ਰਹਿਤ ਅਵਰ ਕਛ ਅਵਰ ਕਮਾਵਤ, ਮਨ ਨੇ ਪ੍ਰੀਤ ਮੁੱਖੋਂ ਗੰਢ ਲਾਵਤ, ਜਿਨ ਮਨ ਹੋਰ ਮੁੱਖ ਹੋਰ ਸੇ ਕੰਢੇ ਕੱਚਿਆ, ਹਮਰੇ ਜੀਏ ਹੋਰ ਮੁੱਖ ਹੋਰ ਹੋਤ ਹੈ, ਹਮ ਕਰਮਹੀਣ ਕੁੜਿਆਰੀ। ਅਜਿਹੀ ਦਸ਼ਾ ਦਾ ਵਿਸ਼ੇਸ਼ ਅਤੇ ਅਮਲੀ ਦ੍ਰਿਸ਼ਟਾਂਤ ਸਾਡਾ ਅਜੋਕਾ ਮਾਇਕੀ ਜੀਵਨ ਹੈ। ਜੀਵ ਹੋਮੇ ਦੇ ਭਰਮ ਭੁਲਾਵੇ ਦੁਆਰਾ ਆਪਣੇ ਸੋਮੇ ਅਕਾਲ ਪੁਰਖ ਨੂੰ ਭੁੱਲ ਕੇ ਕਈ ਜਨਮਾਂ ਤੋਂ ਮੋਹ ਮਾਇਆ ਦੀ ਦਲਦਲ ਦੇ ਵਿੱਚ ਫਸਿਆ ਹੋਇਆ ਹੈ, ਦੂਜੇ ਭਾਓ ਦੇ ਵਿੱਚ ਗਲਤਾਨ ਹੈ। ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਤੋ, ਪੁੱਤਰ ਕਲੱਤਰ ਨਾ ਸੰਗ ਤਨਾ, ਹਰ ਅਵਿਨਾਸੀ ਉਹ ਪਲਚ ਪਲਚ ਸਗਲੀ ਮੂਈ, ਝੂਠੇ ਧੰਦੇ ਮੋਹ ਮਾਇਆ ਮੋਹ ਨਟ ਬਾਜੀ ਪਾਈ, ਮਨਮੁਖ ਅੰਧ ਰਹਿ ਲਪਟਾਈ, ਨਾਥ ਕਛੂ ਨਾ ਜਾਨੋ, ਮਨ ਮਾਇਆ ਕੇ ਹਾਥ ਬਿਕਾਨੋ, ਇਨ ਪੰਚਨ ਮੇਰੋ ਮਨ ਜੋ ਬਿਗਾਰਿਓ, ਪਲ ਪਲ ਹਰ ਜੀਤੇ ਅੰਤਰ ਪਾਰਿਓ। ਸੋ ਜਨਮਾਂ ਜਨਮਾਂ ਤੋਂ ਇਸ ਝੂਠੀ ਮਾਇਆ ਵਿੱਚ ਅਸੀਂ ਇੰਨੇ ਗਲਤਾਨ ਹੋਏ ਹੋਏ ਹਾਂ ਕਿ ਸਾਡਾ ਜੀਵਨ ਮਾਇਆ ਦਾ ਰੂਪ ਹੀ ਬਣ ਗਿਆ ਹੈ। ਸਾਡੇ ਖਿਆਲਾਂ, ਕਲਪਨਾਵਾਂ, ਸੋਚਾਂ, ਰੀਝਾਂ, ਆਸਾਂ, ਸਾਡੇ ਪਿਆਰ ਭਾਵਨਾਵਾਂ, ਨਿਸ਼ਚਾ ਸ਼ਰਧਾ, ਸਾਡੀ ਸੰਗਤ, ਲੇਵਾ ਦੇਵੀ, ਕਰਮ ਧਰਮ ਅਤੇ ਹਰ ਤਰ੍ਹਾਂ ਦੀ ਘਾਲਣਾ, ਸਾਡੇ ਸਮੁੱਚੇ ਜੀਵਨ ਨੂੰ ਹੀ ਮੋਹ ਮਾਇਆ ਦੀ ਗੂੜੀ ਰੰਗਤ ਚੜ੍ਹੀ ਹੋਈ ਹੈ, ਜਿਸ ਕਰਕੇ ਸਾਡੀ ਚੇਤਨਤਾ, ਸਾਡਾ ਧਿਆਨ, ਸਾਡੀ ਸੁਰਤੀ ਬਿਰਤੀ, ਸਾਡੀ ਲਿਵ ਇਹ ਇਸ ਝੂਠੀ ਮਾਇਆ ਵਿੱਚ ਅਚੇਤ ਸਹਿਜ ਸੁਭਾਏ ਅਣਜਾਣੇ ਐਸੀ ਖੁੱਭ ਚੁੱਕੀ ਹੈ ਕਿ ਇਹਦੇ ਤੋਂ ਬਾਹਰ ਸਾਡਾ ਧਿਆਨ ਹੋਰ ਕਿਸੇ ਪਾਸੇ ਜਾਣਾ ਅਸੰਭਵ ਹੈ। ਸਾਡੇ ਅੰਦਰ ਇਸ ਝੂਠੀ ਮਾਇਆ ਦੀ ਚੇਤਨਤਾ, ਇਸੇ ਦੇ ਖਿਆਲ, ਧਿਆਨ, ਰੰਗਤ, ਵਿਸ਼ਵਾਸ, ਇਹਦੀ ਬਿਰਤੀ, ਇਹਦੀ ਲਿਵ ਪਿਛਲੇ ਅਨੇਕ ਜਨਮਾਂ ਦੇ ਵਿੱਚ ਮਾਇਆ ਦੀ ਸੰਗਤ ਕਰਕੇ, ਉਹਦੇ ਖਿਆਲ ਕਰਕੇ, ਉਹਦੀ ਯਾਦ ਕਰਕੇ, ਉਹਦੇ ਸਿਮਰਨ ਕਰਨ, ਉਹਦੇ ਅਭਿਆਸ ਕਰਨ ਕਰਕੇ ਇੰਨੀ ਦ੍ਰਿੜ ਹੋ ਚੁੱਕੀ ਹੈ ਕਿ ਮਾਇਕੀ ਚੇਤਨਤਾ ਹੀ ਸਾਡਾ ਜੀਵਨ ਰੂਪ ਬਣ ਚੁੱਕੀ ਹੈ। ਜੀਵਨ ਰੂਪ ਸਿਮਰਨ ਪ੍ਰਭ ਤੇਰਾ ਦੀ ਥਾਂ 'ਤੇ ਸਾਡਾ ਮਾਇਕੀ ਜੀਵਨ ਹੀ ਸਾਡਾ ਸਿਮਰਨ ਰੂਪ ਬਣ ਚੁੱਕਾ ਹੈ ਅਤੇ ਇਸ ਮਾਇਕੀ ਜੀਵਨ ਵਿੱਚ ਅਸੀਂ ਜੰਮਦੇ ਹਾਂ, ਜਿਉਂਦੇ ਹਾਂ, ਵਿਚਰਦੇ ਹਾਂ, ਕਰਮ ਕਰਦੇ ਹਾਂ, ਨਤੀਜੇ ਭੁਗਤਦੇ ਹਾਂ, ਫਿਰ ਮਰਦੇ ਜਮਾਂ ਦੇ ਵੱਸ ਪੈਂਦੇ ਹਾਂ ਅਤੇ ਮੁੜ ਫਿਰ ਜੰਮਦੇ ਹਾਂ। ਹਰ ਬਿਸਰੀਐ ਕਿਉਂ ਤ੍ਰਿਪਤਾਵੈ ਨਾ ਮਨ ਰੰਜੀਐ ਪ੍ਰਭ ਛੋੜ ਅੰਨ ਲਗੈ ਨਰਕ ਸਮੰਜੀਐ ਜਮ ਜਮ ਮਰੇ ਮਰੇ ਫਿਰ ਜੰਮੇ ਬਹੁਤ ਸਜਾਏ ਪਿਆ ਦੇਸ ਲੰਮੇ ਜਿਨ ਕੀਤਾ ਤਿਸੇ ਨਾ ਜਾਣੀ ਅੰਦਾ ਤਾਂ ਦੁੱਖ ਸਹੇ ਪ੍ਰਾਣੀਆਂ ਮਾਇਆ ਮੋਹ ਬਹੁ ਭਰਮਿਆ ਕਿਰਤ ਰੇਖ ਕਰ ਕਰਮਿਆ ਅਸੀਂ ਜਿੰਨੇ ਵੀ ਧਾਰਮਿਕ ਕਰਮ ਕਿਰਿਆ ਪਾਠ ਪੂਜਾ ਇਹ ਮਨ ਦੀ ਮੈਲ ਲਾਉਣ ਲਈ ਕਰਦੇ ਹਾਂ ਪਰ ਆਪਣੀਆਂ ਰੁਚੀਆਂ ਅਨੁਸਾਰ ਅਸੀਂ ਉਹਦੇ ਤੋਂ ਵੀ ਕਈ ਗੁਣਾ ਜ਼ਿਆਦਾ ਹੋਰ ਮੈਲ ਲਾਈ ਜਾਂਦੇ ਹਾਂ ਇਸ ਤਰ੍ਹਾਂ ਬਾਵਜੂਦ ਸਾਡੇ ਰੋਜ਼ਾਨਾ ਪਾਠ ਪੂਜਾ ਦੇ ਸਾਡਾ ਮਾਨਸਿਕ ਲੇਖਾ ਜੋਖਾ ਇਹ ਘਾਟੇ ਵਿੱਚ ਜਾ ਰਿਹਾ ਹੈ ਅਤੇ ਅਸੀਂ ਹੋਰ ਨਿੱਘਰਦੇ ਜਾਂਦੇ ਹਾਂ ਜਦੋਂ ਵੀ ਕਿਸੇ ਨੀਵੇਂ ਖਿਆਲ ਜਾਂ ਵਸਤੂ ਵੱਲ ਸਾਡਾ ਧਿਆਨ ਜਾਵੇ ਤਾਂ ਮਨ ਦਾ ਰੁੱਖ ਸਾਨੂੰ ਫੌਰਨ ਉਚੇਰੇ ਚੰਗੇਰੇ ਰੁੱਖ ਵੱਲ ਮੋੜਨਾ ਚਾਹੀਦਾ ਹੈ ਪਰ ਮਾਇਆ ਦੇ ਮਲੀਨ ਘੁੰਮਣ ਘੇਰੇ ਵਿੱਚ ਵਿਚਰਦਿਆਂ ਸਾਡਾ ਮਨ ਇੰਨਾ ਨਿਰਬਲ ਹੋ ਚੁੱਕਾ ਹੈ ਕਿ ਮਨ ਦਾ ਰੁੱਖ ਜਾਂ ਧਿਆਨ ਨੀਵੇਂ ਪਾਸੇ ਤੋਂ ਉਚੇਰੇ ਪਾਸੇ ਵੱਲ ਮੋੜਨਾ ਅਤਿ ਕਠਿਨ ਹੈ ਇਹ ਉਲਟੀ ਪ੍ਰਕਿਰਿਆ ਇਹ ਆਤਮਿਕ ਤਬਦੀਲੀ ਅਤ ਲਮੇਰੀ ਅਤੇ ਕਠਿਨ ਖੇਲ ਹੈ ਜੋ ਸਿਰਫ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਮਹਾਂਪੁਰਖਾਂ ਦੀ ਲਗਾਤਾਰ ਸੰਗਤ ਜਾਂ ਸਾਧ ਸੰਗਤ ਵਿੱਚ ਸੇਵਾ ਭਾਵਨੀ ਦੁਆਰਾ ਸੌਖੀ ਅਤੇ ਜਲਦੀ ਸੰਭਵ ਹੋ ਸਕਦੀ ਹੈ ਖਿਨਹੂੰ ਕਿਰਪਾ ਸਾਧੂ ਸੰਗ ਨਾਨਕ ਹਰ ਰੰਗ ਲਾਇਓ ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ ਜਿਉਂ ਜਿਉਂ ਉਹ ਵਧਾਈਐ ਤਿਉਂ ਤਿਉਂ ਹਰ ਸਿਉਂ ਰੰਗ ਜਦੋਂ ਅਸੀਂ ਕਿਸੇ ਕਾਰਜ ਦੀ ਪੂਰਤੀ ਲਈ ਆਪਣੀ ਸਾਰੀ ਵਾਹ ਲਾ ਚੁੱਕਦੇ ਹਾਂ ਸਾਰਾ ਜ਼ੋਰ ਲਾ ਕੇ ਅਸਮਰਥ ਹੋ ਜਾਂਦੇ ਹਾਂ ਤਾਂ ਕਿਸੇ ਹੋਰ ਸ਼ਕਤੀ ਦੀ ਓਟ ਜਾਂ ਆਸਰਾ ਭਾਲਦੇ ਹਾਂ ਇਸੇ ਤਰ੍ਹਾਂ ਜਦੋਂ ਸਾਡਾ ਮਨ ਆਪਣੇ ਵਸ ਤੋਂ ਬਾਹਰ ਹੋ ਜਾਂਦਾ ਹੈ ਤਾਂ ਕਿਸੇ ਸ਼ਕਤੀਮਾਨ ਦੇਵੀ ਮੰਡਲ ਅਰਥਾਤ ਸਾਧ ਸੰਗਤ ਦੀ ਓਟ ਜਾਂ ਆਸਰਾ ਲੈਣ ਦੀ ਲੋੜ ਹੈ ਸਾਧ ਕੇ ਸੰਗ ਨਾ ਕਥੂੰ ਧਾਵੈ ਸਾਧ ਸੰਗ ਅਸਥਿਤ ਮਨ ਪਾਵੈ ਨਾਨਕ ਤਿੰਨ ਸੰਤਨ ਸਰਨਾਗਤੀ ਜਿਨ ਮਨ ਵਸ ਕੀਨਾ ਮਨੁਆ ਚਲੈ ਚਲੈ ਬਹੁ ਬਹੁ ਬਿਦ ਮਿਲ ਸਾਧੂ ਵਸਗਤ ਕਰਿਆ ਮਨ ਅਸਾਧ ਨਾ ਸਾਧੀ ਹੈ ਗੁਰਮੁਖ ਸੁਖ ਫਲ ਸਾਧ ਸਦਾਇਆ ਸਾਧ ਸੰਗਤ ਮਿਲ ਮਨ ਵਸ ਆਇਆ ਇਸ ਲਈ ਗੁਰਬਾਣੀ ਵਿੱਚ ਸਾਨੂੰ ਬਾਰ ਬਾਰ ਸਾਧ ਸੰਗਤ ਅਥਵਾ ਸਤ ਸੰਗਤ ਦੇ ਵਿੱਚ ਸਿਮਰਨ ਕਰਨ ਦੀ ਤਾਕੀਦੀ ਪ੍ਰੇਰਨਾ ਕੀਤੀ ਗਈ ਹੈ ਸੁਣ ਸਾਜਨ ਮੇਰੇ ਮੀਤ ਪਿਆਰੇ ਸਾਧ ਸੰਗ ਖਿਨ ਮਾਹੇ ਉਦਾਰੇ ਕੋਟ ਬਿਗਨ ਹਿਰੇ ਖਿਨ ਮੈਂ ਹਰ ਹਰ ਕਥਾ ਸਾਧ ਸੰਗ ਸੁਨਾਹੇ ਜੀਤ ਜਨਮ ਇਹ ਰਤਨ ਅਮੋਲਕ ਸਾਧ ਸੰਗਤ ਜਪ ਇੱਖਿਨਾ ਮਹਾਂ ਪਵਿੱਤਰ ਸਾਧਕਾ ਸੰਗ ਜਿਸ ਭੇਟਤ ਲਾਗੇ ਪ੍ਰਭ ਰੰਗ ਸਾਧ ਸੰਗ ਮਿਲ ਨਾਮ ਧਿਆਵੋ ਪੂਰਨ ਹੋਵੇ ਕਾਲਾ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸੋ ਸਾਡੀ ਧਰਤੀ ਵਿੱਚ ਜਿਵੇਂ ਅਤਿਅੰਤ ਆਕਰਸ਼ਣ ਸ਼ਕਤੀ ਹੈ ਗ੍ਰੈਵਿਟੀ ਹੈ ਇਹਦੀ ਵਜ੍ਹਾ ਨਾਲ ਹਰ ਚੀਜ਼ ਜੋ ਅਸੀਂ ਉੱਪਰ ਸੁੱਟਦੇ ਹਾਂ ਉਹ ਧਰਤੀ ਵੱਲ ਖਿੱਚੀ ਜਾਂਦੀ ਹੈ ਧਰਤੀ ਦੇ ਉਦਾਲੇ ਪੁਦਾਲੇ ਕਈ ਮੀਲਾਂ ਤੱਕ ਇਹ ਆਕਰਸ਼ਣ ਸ਼ਕਤੀ ਕੰਮ ਕਰਦੀ ਹੈ ਪਰ ਉਹਦੇ ਤੋਂ ਉੱਪਰ ਜਿੱਥੇ ਪੁਲਾੜ ਆਉਂਦਾ ਹੈ ਉਹਦੇ ਵਿੱਚ ਕੋਈ ਆਕਰਸ਼ਣ ਸ਼ਕਤੀ ਕੋਈ ਗ੍ਰੈਵਿਟੀ ਨਹੀਂ ਹੁੰਦੀ ਇਸ ਪੁਲਾੜ ਦੇ ਵਿੱਚ ਜੇ ਕੋਈ ਚੀਜ਼ ਪਹੁੰਚ ਜਾਵੇ ਤਾਂ ਹਮੇਸ਼ਾ ਉੱਥੇ ਹੀ ਖੜੀ ਰਹਿੰਦੀ ਹੈ ਕਿਉਂਕਿ ਧਰਤੀ ਦੀ ਆਕਰਸ਼ਣ ਸ਼ਕਤੀ ਉਹਨੂੰ ਆਪਣੇ ਵੱਲ ਨਹੀਂ ਖਿੱਚ ਸਕਦੀ ਇਸ ਕਾਇਨਾਤ ਵਿੱਚ ਸਾਡੀ ਧਰਤੀ ਵਾਂਗ ਹੋਰ ਵੀ ਬੇਅੰਤ ਗ੍ਰਹਿ ਅਤੇ ਉਪਗ੍ਰਹਿ ਹਨ ਸਿਤਾਰੇ ਹਨ ਉਹਨਾਂ ਦੇ ਉਦਾਲੇ ਵੀ ਸਾਡੀ ਧਰਤੀ ਵਾਂਗੂ ਵੱਖ ਵੱਖ ਦਰਜੇ ਦੀ ਗ੍ਰੈਵਿਟੀ ਹੈ ਆਕਰਸ਼ਣ ਸ਼ਕਤੀ ਹੈ ਜਦ ਕੋਈ ਚੀਜ਼ ਪੁਲਾੜ ਵਿੱਚੋਂ ਨਿਕਲ ਕੇ ਕਿਸੇ ਹੋਰ ਗ੍ਰਹਿ ਦੇ ਵਾਯੂਮੰਡਲ ਵਿੱਚ ਦਾਖਲ ਹੋ ਜਾਂਦੀ ਹੈ ਤਾਂ ਉਸ ਗ੍ਰਹਿ ਦੀ ਆਪਣੀ ਗ੍ਰੈਵਿਟੀ ਉਹਨੂੰ ਆਪਣੇ ਵੱਲ ਖਿੱਚਣ ਲੱਗਦੀ ਹੈ ਮਿਸਾਲ ਦੇ ਤੌਰ 'ਤੇ ਵਿਗਿਆਨੀਆਂ ਨੇ ਖੋਜ ਕੀਤੀ ਹੈ ਕਿ ਚੰਦਰ ਗ੍ਰਹਿ ਵਿੱਚ ਵੀ ਉਹਦੀ ਆਪਣੀ ਆਕਰਸ਼ਣ ਸ਼ਕਤੀ ਹੈ ਅਤੇ ਜਿਹੜੀ ਚੀਜ਼ ਚੰਦਰਮਾ ਦੇ ਵਾਯੂਮੰਡਲ ਵਿੱਚ ਦਾਖਲ ਹੋ ਜਾਵੇ
ਉਹਦੀ ਗ੍ਰੈਵਿਟੀ ਦੇ ਅੰਦਰ ਦਾਖਲ ਹੋ ਜਾਵੇ, ਉਹ ਉਸ ਖਿੱਚ ਸ਼ਕਤੀ ਨਾਲ ਚੰਦਰਮਾ ਦੇ ਕੇਂਦਰ ਵੱਲ ਖਿੱਚੀ ਜਾਂਦੀ ਹੈ। ਠੀਕ ਇਸੇ ਤਰ੍ਹਾਂ ਸਾਡਾ ਮਨ ਵੀ ਸਹਿਜ ਸੁਭਾਏ ਮਾਇਕੀ ਅਤੇ ਸ਼ਕਤੀਸ਼ਾਲੀ ਆਕਰਸ਼ਣ ਸ਼ਕਤੀ ਨਾਲ ਸਦਾ ਮਾਇਆ ਵੱਲ ਖਿੱਚਿਆ ਜਾਂਦਾ ਹੈ। ਇਸ ਕਰਕੇ ਅਸੀਂ ਅਣਜਾਣੇ ਸਾਰੀ ਉਮਰ ਇਸ ਮਾਇਕੀ ਮੰਡਲ ਵਿੱਚ ਹੀ ਪਲਚ ਪਲਚ ਕੇ ਗੋਤੇ ਖਾਂਦੇ ਰਹਿੰਦੇ ਹਾਂ। ਮੰਦਾ ਚਿਤਵਤ ਚਿਤਵਤ ਪਚਿਆ ਜਿਨ ਰਚਿਆ ਤਿਨ ਦੀਨਾ ਧਾਕ, ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੋਹ। ਹੁਣ ਮਾਇਕੀ ਮੰਡਲ ਦੀ ਆਕਰਸ਼ਣ ਸ਼ਕਤੀ ਜਾਂ ਖਿੱਚ ਨੂੰ ਬੁੱਝਣ ਸੀਝਣ ਪਹਿਲਾਂ ਤਾਂ ਸਾਨੂੰ ਮਹਿਸੂਸ ਹੋਣਾ ਚਾਹੀਦਾ ਹੈ ਕਿ ਅਸੀਂ ਇਸ ਮਾਇਕੀ ਆਕਰਸ਼ਣ ਸ਼ਕਤੀ ਜਾਂ ਗ੍ਰੈਵਿਟੀ ਦੇ ਵਿੱਚ ਜੀ ਰਹੇ ਹਾਂ। ਫਿਰ ਇਹਦੇ ਵਿੱਚੋਂ ਨਿਕਲਣ ਵਾਸਤੇ ਸਾਨੂੰ ਅਨੁਭਵੀ ਗਿਆਨ ਦੀ ਜਾਂ ਦੈਵੀ ਚਾਨਣ ਦੀ ਲੋੜ ਹੈ। ਸਾਧ ਸੰਗਤ ਅਤੇ ਸਤਸੰਗਤ ਦੇ ਆਸਰੇ ਹੀ ਅਸੀਂ ਇਸ ਦਾਇਰੇ ਵਿੱਚੋਂ ਨਿਕਲ ਸਕਦੇ ਹਾਂ, ਮਾਇਆ ਦੀ ਗ੍ਰੈਵਿਟੀ ਵਿੱਚੋਂ ਨਿਕਲ ਸਕਦੇ ਹਾਂ। ਜਦ ਵੀ ਸਾਡਾ ਮਨ ਸਾਧ ਸੰਗਤ ਤੋਂ ਬਾਹਰ ਹੁੰਦਾ ਹੈ, ਮਾਇਕੀ ਆਕਰਸ਼ਣ ਸ਼ਕਤੀ ਸਾਡੇ ਉੱਤੇ ਹਾਵੀ ਹੋ ਜਾਂਦੀ ਹੈ ਅਤੇ ਅਸੀਂ ਫਿਰ ਮਾਇਕੀ ਅਗਨ ਸੋਖ ਸਾਗਰ ਵਿੱਚ ਗੋਤੇ ਖਾਣ ਲੱਗਦੇ ਹਾਂ। ਸੋ ਮਹਾ ਅਭਾਗ ਅਭਾਗ ਹੈ ਜਿਨ ਕੇ ਤਿੰਨ ਸਾਧੂ ਧੂਰ ਨਾ ਪੀਜੈ, ਤਿਨਾ ਤਿਸਨਾ ਜਲਤ ਜਲਤ ਨਹੀਂ ਬੂਝੈ, ਡੰਡ ਧਰਮ ਰਾਏ ਕਾ ਦੀਜੈ। ਸੋ ਜਗਿਆਸੂਆਂ ਨੂੰ ਇਸੇ ਕਰਕੇ ਕਹਿੰਦਿਆਂ ਸੁਣਿਆ ਹੈ ਕਿ ਜੀ ਜਦ ਤੱਕ ਅਸੀਂ ਸਾਧ ਸੰਗਤ ਦੇ ਵਾਤਾਵਰਣ ਵਿੱਚ ਰਹਿੰਦੇ ਹਾਂ ਉਨ੍ਹਾਂ ਚਿਰ ਤਾਂ ਮਨ ਇਕਾਗਰ ਹੋਇਆ ਰਹਿੰਦਾ ਹੈ, ਧਿਆਨ ਨਾਮ ਬਾਣੀ ਸਿਮਰਨ ਵਿੱਚ ਲੱਗਾ ਰਹਿੰਦਾ ਹੈ। ਪਰ ਜਿਉਂ ਹੀ ਸਾਧ ਸੰਗਤ ਤੋਂ ਬਾਹਰ ਜਾਈਦਾ ਹੈ ਫੌਰਨ ਅਣਜਾਣੇ ਸਹਿਜ ਸੁਭਾਏ ਮਨ ਮਾਇਆ ਵੱਲ ਖਿੱਚਿਆ ਜਾਂਦਾ ਹੈ ਅਤੇ ਅਸੀਂ ਨਾਮ ਬਾਣੀ ਜਾਂ ਸਿਮਰਨ ਦੇ ਦੈਵੀ ਭਾਵਾਂ ਤੋਂ ਵਾਂਝੇ ਹੋ ਜਾਂਦੇ ਹਾਂ। ਸਾਧ ਸੰਗਤ ਦੀ ਪ੍ਰੇਰਨਾ ਦੁਆਰਾ ਹੀ ਸਾਡੇ ਧਿਆਨ ਦੀ ਸੁਰਤੀ ਆਤਮਿਕ ਮੰਡਲ ਦੇ ਦੈਵੀ ਪ੍ਰੇਮ ਸਵੈਪਨਾ ਦੇ ਆਕਾਸ਼ ਵਿੱਚ ਉਡਾਰੀਆਂ ਲਾ ਸਕਦੀ ਹੈ। ਇਹਦੇ ਤੋਂ ਉਲਟ ਸਾਧ ਸੰਗਤ ਦੇ ਆਤਮਿਕ ਵਾਤਾਵਰਣ ਇਹਦੇ ਔਰੇ ਵਿੱਚੋਂ ਨਿਕਲਦਿਆਂ ਹੀ ਸਾਡੇ ਅੰਤਸ਼ਕਰਨ ਦੇ ਨੀਵੇਂ ਸੁਭਾਅ ਅਤੇ ਮਲੀਨ ਰੁਚੀਆਂ ਅਨੁਸਾਰ ਸਾਡਾ ਧਿਆਨ ਮੁੜ ਮਾਇਕੀ ਮੰਡਲ ਵੱਲ ਖਿੱਚਿਆ ਜਾਂਦਾ ਹੈ। ਸੋ ਮਨ ਦੇ ਧਿਆਨ ਨੂੰ ਸਤ ਸੰਗਤ ਜਾਂ ਸਾਧ ਸੰਗਤ ਵਿੱਚ ਨਾਮ ਬਾਣੀ ਅਤੇ ਸਿਮਰਨ ਵਿੱਚ ਮੋੜਨ ਲਈ ਗੁਰਬਾਣੀ ਸਾਨੂੰ ਜ਼ੋਰਦਾਰ ਪ੍ਰੇਰਨਾ ਕਰਦੀ ਹੈ ਤਾਂ ਕਿ ਅਸੀਂ ਮਾਇਆ ਦੇ ਉਸ ਔਰੇ ਵਿੱਚੋਂ ਉਹਦੀ ਗ੍ਰੈਵਿਟੀ ਵਿੱਚੋਂ ਨਿਕਲ ਸਕੀਏ। ਸਤ ਸੰਗਤ ਲਗ ਹਰ ਧਿਆਈਐ ਹਰ ਹਰ ਚਲੈ ਤੇਰੇ ਨਾਲ, ਸਾਧ ਸੰਗ ਹਰ ਕੈ ਰੰਗ ਗੋਬਿੰਦ ਸਿਮਰਨ ਲੱਗ ਗਿਆ। ਸਤ ਸੰਗਤ ਗੁਰ ਕੀ ਹਰ ਪਿਆਰੀ ਜਿਨ ਹਰ ਹਰ ਨਾਮ ਮਿੱਠਾ ਮਨ ਪਾਇਆ, ਸਾਧ ਸੰਗ ਹਰ ਹਰ ਨਾਮ ਚਿਤਾਰਾ ਮਿਲ ਸਾਧੂ ਹਰ ਨਾਮ ਧਿਆਈਐ, ਮਨ ਤਨ ਪ੍ਰਭ ਅਰਾਧੀਐ ਮਿਲ ਸਾਧ ਸਮਾਗੈ, ਸਾਧ ਸੰਗਤ ਕਰ ਸਾਧਨਾ ਇੱਕ ਮਨ ਇੱਕ ਧਿਆਈ। ਹੁਣ ਇਹ ਮਾਇਕੀ ਮੰਡਲ ਜਾਂ ਆਤਮਿਕ ਮੰਡਲ ਜੋ ਇੱਥੇ ਗੁਰਮੁਖ ਪਿਆਰਿਆਂ ਨੇ ਦਰਸਾਏ ਹਨ, ਇਹ ਕੋਈ ਅਡਰੇ ਦੇਸ਼ ਕੋਈ ਟਾਪੂ ਜਾਂ ਕੋਈ ਗ੍ਰਹਿ ਆਦਿ ਨਹੀਂ ਹਨ। ਇਹ ਤਾਂ ਸਾਡੇ ਮਾਨਸਿਕ ਵਲਵਲਿਆਂ ਸਾਡੀ ਮਾਨਸਿਕ ਅਵਸਥਾਵਾਂ ਦੇ ਉਤਾਰ ਚੜ੍ਹਾਅ ਉਹਨਾਂ ਦੇ ਸੂਖਮ ਅਵਸਥਾ ਜਾਂ ਖੇਲ ਹੈ ਜਿਹਨੂੰ ਕੋਈ ਵਿਰਲਾ ਗੁਰਮੁਖ ਹੀ ਜਾਣਦਾ ਜਾਂ ਪਹਿਚਾਣਦਾ ਹੈ। ਵਿਰਲੇ ਕੋ ਸੋਝੀ ਪਈ ਗੁਰਮੁਖ ਮਨ ਸਮਝਾਏ, ਗੁਰਮੁਖ ਖੋਟੇ ਖਰੇ ਪਛਾਣ ਗੁਰਮੁਖ ਲਾਗੇ ਸਹਿਜ ਧਿਆਨ, ਦਿਬ ਦਿਸ਼ਟ ਗੁਰ ਧਿਆਨ ਧਰ ਸਿੱਖ ਵਿਰਲਾ ਕੋਈ, ਰਤਨ ਪਾਰਖੂ ਹੋਏ ਕੇ ਰਤਨਾ ਅਵਲੋਈ। ਸੋ ਇਸੇ ਕਰਕੇ ਸਾਨੂੰ ਗੁਰਬਾਣੀ ਦੇ ਵਿੱਚ ਬਾਰ ਬਾਰ ਇਹ ਦਰਸਾਇਆ ਗਿਆ ਹੈ ਸਾਧ ਸੰਗਤ ਦੀ ਓਟ, ਇਹਦੀ ਪ੍ਰੇਰਨਾ, ਇਹਦੀ ਅਗਵਾਈ ਅਤੇ ਇਹਦੀ ਸਹਾਇਤਾ ਲੈ ਕੇ ਅਸੀਂ ਮਨ ਦੇ ਧਿਆਨ ਜਾਂ ਮਨ ਦੀ ਸੁਰਤੀ ਬਿਰਤੀ ਦੇ ਰੁੱਖ ਨੂੰ ਮਾਈਕੀ ਮੰਡਲ ਵੱਲੋਂ ਮੋੜ ਕੇ ਆਤਮਿਕ ਮੰਡਲ ਵੱਲ ਕਰਨਾ ਹੈ, ਇਹੀ ਜਗਿਆਸੂਆਂ ਦਾ ਦੈਵੀ ਕਰਤੱਵ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰੀ ਸਾਧ ਸੰਗਤ ਜੀਓ, ਇਹ ਗੁਰਮੁਖ ਪਿਆਰੇ ਬਾਊ ਜੀ ਹੋਰਾਂ ਦੇ ਸਿਮਰਨ ਦੇ ਵਿਸ਼ੇ ਉੱਤੇ ਲਿਖੇ ਹੋਏ 16 ਲੇਖਾਂ ਦੀ ਲੜੀ ਵਿੱਚੋਂ 114 ਨੰਬਰ ਲੇਖ ਸਿਮਰਨ ਭਾਗ 5 ਇੱਥੇ ਆਪ ਜੀ ਦੇ ਸਾਹਮਣੇ ਪੜ੍ਹਿਆ ਗਿਆ ਹੈ। ਇਹਦੇ ਨਾਲ ਦੇ ਹੋਰ ਬਾਕੀ ਭਾਗਾਂ ਦੇ ਵਿੱਚ ਗੁਰਮੁਖ ਪਿਆਰਿਆਂ ਨੇ ਸਿਮਰਨ ਦੇ ਹਰ ਵਿਸ਼ੇ ਉੱਤੇ ਚਾਨਣਾ ਪਾਇਆ ਹੈ। ਸੋ ਆਪ ਜੀ ਇਹ ਲੇਖ ਗੁਰਬਾਣੀ ਵਿਚਾਰ ਦੇ ਲੇਖਾਂ ਦੇ ਸਟਾਲ ਤੋਂ ਲੈ ਸਕਦੇ ਹੋ, ਇਹਨਾਂ ਨੂੰ ਪੜ੍ਹ ਕੇ ਆਪਣੇ ਜੀਵਨ ਨੂੰ ਸੇਧ ਦੇ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।